ਤੁਸੀਂ ਹੋ SBS ਪੰਜਾਬੀ ਦੇ ਨਾਲ।
SBS Radio।
ਹਾਜ਼ਰੀਨ, ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਟੈਲੀਫੋਨ ਲਾਈਨ ਦੇ ਉਸ ਪਾਰ ਤੁਹਾਡੇ ਹਰਮਨ ਪਿਆਰੇ ਮਸੂਦ ਮੱਲੀ ਜੀ ਅੱਜ ਸਾਡੇ ਨਾਲ ਜੁੜੇ ਹਨ ਅਤੇ ਸਾਨੂੰ ਦੱਸਣ ਲੱਗੇ ਹਨ ਕਿ ਪਾਕਿਸਤਾਨ ਸਰਕਾਰ ਨੇ ਕੀ ਤਿਆਰੀਆਂ ਕੀਤੀਆਂ ਹਨ ਗੁਰੂ ਨਾਨਕ ਸਾਹਿਬ ਦੇ 550ਵੇਂ ਵਰੇਗੰਢ ਨੂੰ ਮਨਾਉਣ ਲਈ। ਮਸੂਦ, ਨਿੱਘਾ ਸਵਾਗਤ ਹੈ SBS ਪੰਜਾਬੀ, ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ।
ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਥੈਂਕ ਯੂ ਸੋ ਮਚ, ਤੁਸੀਂ ਮੇਰੇ ਸਰਕਾਰੀ ਸਰੋਤਿਆਂ ਦੇ ਰੂਬਰੂ ਹੋਣ ਦਾ ਇੱਕ ਮੌਕਾ ਦਿੱਤਾ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ।
ਦੇਖੋ ਮਸੂਦ, ਤੁਹਾਡੀ ਨਜ਼ਰਾਂ ਅਤੇ ਤੁਹਾਡੀ ਆਵਾਜ਼ ਦੇ ਜ਼ਰੀਏ ਅਸੀਂ ਹੁਣ ਅੱਗੇ ਗੁਰਪੁਰਬ ਦੇ ਜਸ਼ਨ ਆਪ ਇੱਥੇ ਆਸਟ੍ਰੇਲੀਆ ਵਿੱਚ ਬੈਠ ਕੇ ਮਾਣਾਂਗੇ, ਪਰ ਉਸ ਤੋਂ ਪਹਿਲਾਂ ਮੈਨੂੰ ਦੱਸੋ ਕਿ ਤਿਆਰੀਆਂ ਕਿਵੇਂ ਹੋ ਰਹੀਆਂ ਹਨ, ਬੰਦੋਬਸਤ ਕੀ ਹੈ ਇੱਥੇ ਕਰਤਾਰਪੁਰ ਲਾਂਘੇ ਵੱਲ ਵੀ ਅਤੇ ਉੱਧਰ ਨਨਕਾਣਾ ਸਾਹਿਬ ਵਿਖੇ ਵੀ।
ਮਨਪ੍ਰੀਤ ਜੀ, ਮੈਂ ਤੁਹਾਨੂੰ ਔਰ ਆਪਣੇ ਸਰਕਾਰ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਤਿਆਰੀਆਂ ਬਹੁਤ ਮਹੀਨੇ ਪਹਿਲਾਂ ਤੋਂ ਮਨਸੂਬਾਬੰਦੀ ਤੋਂ ਸ਼ੁਰੂ ਹੋ ਚੁੱਕੀ ਸੀਗੀ, ਹੁਣ ਤੇ ਉਹਨਾਂ ਦਾ ਜਿਹਨੂੰ ਕਹਿੰਦੇ ਨੇ ਕਿ ਪ੍ਰੈਕਟੀਕਲ ਉਪਰਾਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਕਰਤਾਰਪੁਰ ਰਾਹਦਾਰੀ ਤੋਂ ਸ਼ੁਰੂ ਕਰਨੇ, ਜਿੱਥੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਹੈ ਪਾਕਿਸਤਾਨ ਵੱਲੋਂ, ਉੱਥੇ ਕਹਿ ਲਵੋ ਕਿ ਜਿਹੜਾ ਇੱਕ ਟੈਂਟ ਨਗਰ ਜਾਂ ਇੱਕ ਸਮਾਬਸਤੀ ਹੈ ਜਿਹੜੀ, ਉਹਦਾ ਵੀ ਬੰਦੋਬਸਤ ਔਰ ਉਪਰਾਲਾ ਜਿਹੜਾ ਉਹ ਕੀਤਾ ਗਿਆ ਹੈ। ਮਾਰਬਲ ਦੀ ਰਗੜਾਈ ਵੀ ਸੁਣਿਆ ਹੋ ਗਈ ਹੈ, ਔਰ ਜਦੋਂ ਦਿਨ ਚੜ੍ਹਨ ਤੇ ਸੂਰਜ ਚਮਕਦਾ ਹੈ ਤੇ ਉਹ ਤਾਜ਼ਾ ਰਗੜਾਈ ਔਰ ਪਾਲਿਸ਼ ਤੋਂ ਬਾਅਦ ਉਹ ਮਾਰਬਲ ਦੀਆਂ ਲਿਸ਼ਕਾਂ ਵੀ ਵੇਖਣ ਦੇ ਕਾਬਲ ਹੁੰਦੀਆਂ ਨੇ। ਤੇ ਗਵਰਨਰ ਪੰਜਾਬ ਨੇ ਜਿਹੜੇ ਉਹ ਆਪ ਖਾਸ ਨਾਸਤਾ ਇਸ ਮਾਮਲੇ ਦੇ ਉੱਤੇ ਕਰ ਰਹੇ ਨੇ, ਤੇ ਵੱਡੀ ਗੱਲ ਇਹ ਕਿ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਣਾ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਇਸ ਵਾਰ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਮੌਕੇ ਦੇ ਉੱਤੇ ਕਰਤਾਰਪੁਰ ਰਾਹਦਾਰੀ, ਜਿਹਦੇ ਵਾਸਤੇ ਜੋ ਫੀਸ $20 ਧਰੀ ਗਈ ਸੀਗੀ, ਉਹਨੂੰ ਬਿਲਕੁਲ ਮਾਫ ਕਰ ਦਿੱਤਾ ਗਿਆ ਆ। ਔਰ ਪਾਸਪੋਰਟ ਦੀ ਜਿਹੜੀ ਸ਼ਰਤ ਸੀਗੀ ਕਿ ਇੰਡੀਆ ਵਾਲੀ ਸਾਈਡ ਤੋਂ ਆਉਣ ਵਾਲੇ ਯਾਤਰੀ ਨੇ ਜਿਹੜੇ ਉਹਨਾਂ ਕੋਲ ਇੱਕ ਵੈਲਿਡ ਪਾਸਪੋਰਟ ਹੋਣਾ ਚਾਹੀਦਾ, ਉਹਨਾਂ ਆਖਿਆ ਜੀ ਇਹਦੀ ਵੀ ਮਾਫੀ ਹੈ, ਸਿਰਫ ਇੱਕ ਵੈਲਿਡ ਆਈਡੀ, ਜਿੱਦਾਂ ਸਾਡੇ ਇੱਥੇ ਪਾਕਿਸਤਾਨ ਚ ਇੱਕ ਸ਼ਨਾਖਤੀ ਕਾਰਡ ਹੁੰਦਾ, ਉਧਰ ਵੀ ਇੱਕ ਸ਼ਨਾਖਤੀ ਕਾਰਡ ਹੋਏਗਾ, ਉਹ ਵੈਲਿਡ ਹੋਣਾ ਚਾਹੀਦਾ। ਔਰ ਥਰਡ, ਜਿਹੜਾ ਕਿ ਇਸ ਰਾਹਦਾਰੀ ਸਮਝੌਤੇ ਦੀ ਹੀ ਇੱਕ ਸ਼ਰਤ ਸੀਗੀ ਕਿ 10 ਦਿਨ ਪਹਿਲੋਂ ਉਹਨਾਂ ਸਾਰਿਆਂ ਦੀ ਲਿਸਟ ਪਾਕਿਸਤਾਨ ਆਏਗੀ, ਇਸ ਗੁਰਪੁਰਬ ਦੇ ਮੌਕੇ ਦੇ ਉੱਤੇ ਉਸ ਪਾਬੰਦੀ ਨੂੰ ਹੀ ਮੁਕਾ ਦਿੱਤਾ ਗਿਆ। ਔਰ ਇਸ ਤੋਂ ਵੱਡੀ ਗੱਲ ਕਿ ਪਾਕਿਸਤਾਨ ਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਦਾ ਸਿੱਕਾ ਜਿਹੜਾ ਉਹ ਚਾਲੂ ਹੋ ਗਿਆ। ਸਟੇਟ ਬੈਂਕ ਆਫ ਪਾਕਿਸਤਾਨ ਨੇ ਪਾਕਿਸਤਾਨੀ 50 ਰੁਪਈਏ ਮਾਲੀਅਤ ਦੇ ਸਿੱਕੇ ਨੂੰ ਜਾਰੀ ਕਰ ਦਿੱਤਾ ਆ, ਬੈਂਕ ਤੋਂ ਜਾ ਕੇ ਉਹ ਇੰਨੇ ਪੈਸੇ ਹੀ ਦੇ ਕੇ ਸਿੱਕਾ ਜਿਹੜਾ ਲਿਆ ਜਾ ਸਕਦਾ। ਸੋ ਇਸ ਸਿੱਕੇ ਨੂੰ ਜਾਰੀ ਕਰਨ ਦਾ ਬਾਕਾਇਦਾ ਐਲਾਨ ਵੀ ਕਰ ਦਿੱਤਾ ਗਿਆ, ਡਿਕਲੇਅਰ ਵੀ ਕਰ ਦਿੱਤਾ ਗਿਆ, ਸਿੱਕਾ ਜਿਹੜਾ ਉਹ ਮਾਰਕੀਟ 'ਚ ਰੀਝ ਰੱਖਣ ਵਾਲੇ ਖਾਹਿਸ਼ਮੰਦ ਨੂੰ ਜਿਹੜੇ ਉਹ ਲੈ ਵੀ ਸਕਦੇ।
ਠੀਕ ਹੈ, ਤੇ ਇੱਕ ਮੈਂ ਸਪਸ਼ਟੀਕਰਨ ਲੈ ਲਵਾਂ, ਜਿਹੜੀ ਤੁਸੀਂ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਹੈ, ਇੰਡੀਆ ਤੋਂ ਆਉਣ ਵਾਲੇ ਜਿਹੜੇ ਲੋਕ ਹਨ ਉਹਨਾਂ ਵਾਸਤੇ ਪਾਸਪੋਰਟ ਲਿਆਉਣਾ ਜ਼ਰੂਰੀ ਨਹੀਂ ਅਤੇ $20 ਦੀ ਫੀ ਦੀ ਵੀ ਮਾਫੀ ਕਰ ਦਿੱਤੀ ਗਈ ਹੈ, ਪਰ ਜਿਹੜੇ ਵਿਦੇਸ਼ਾਂ ਤੋਂ ਇੰਡੀਆ 'ਚ ਇਸ ਵੇਲੇ ਪਹੁੰਚੇ ਹਨ, ਆਸਟ੍ਰੇਲੀਆ ਤੋਂ, ਇੰਗਲੈਂਡ ਤੋਂ, ਅਮੈਰੀਕਾ ਤੋਂ, ਕੀ ਉਹਨਾਂ ਵਾਸਤੇ ਵੀ ਇਹੀ ਛੋਟ ਹੈ?
ਜੀ ਦੇਖੋ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਸੇ ਵੀ ਦੂਸਰੇ ਦੇਸ਼ ਤੋਂ ਜਦੋਂ ਕੋਈ ਉੱਥੇ ਆਉਂਦਾ ਆ ਤੇ ਉਹ ਉਸ ਮੁਲਕ ਦੀ ਅੰਬੈਸੀ ਕੋਲੋਂ ਪਾਕਿਸਤਾਨੀ ਵੀਜ਼ਾ ਲੈ ਕੇ ਆਉਂਦਾ। ਜਦੋਂ ਉਹਨੇ ਉਸ ਮੁਲਕ ਦੀ ਅੰਬੈਸੀ ਤੋਂ ਪਾਕਿਸਤਾਨੀ ਕੌਂਸਲ ਆਫਿਸ ਤੋਂ ਵੀਜ਼ਾ ਲਿਆ ਤੇ ਜ਼ਾਹਰ ਹੈ ਕਿ ਉਹ ਜਿਹੜੀ ਫੀਸ ਬਣਦੀ ਹੈ ਉਹ ਉਸ ਫਾਈਨੈਂਸ ਨੂੰ ਪੇ ਕਰ ਚੁੱਕਿਆ ਹੈ। ਸੋ ਹੁਣ ਤੇ ਉਹ ਸਿਰਫ ਇਮੀਗ੍ਰੇਸ਼ਨ ਦਾ ਇੱਕ ਪ੍ਰੋਸੈਸ ਹੈ, ਉਹਦੇ ਕੋਈ ਮਾਈਨਰ ਜੇ ਚਾਰਜਿਸ ਅਗਰ ਹੋਣ ਤੇ ਹੋਣ, ਅਦਰਵਾਈਜ਼ ਮੇਰਾ ਖਿਆਲ ਹੈ ਕਿ ਉਹਨਾਂ ਵਾਸਤੇ ਵੀ ਇਹੋ ਜਿਹੀ ਕੋਈ ਨਹੀਂ ਹੈ। ਉਹਨਾਂ ਨੇ ਖਾਸ ਇੰਡੀਆ ਦਾ ਨਾਂ ਲਿਆ ਹੈ ਕਿਉਂਕਿ ਉਧਰ ਜਿਹੜੇ ਆਉਣੇ ਨੇ ਜਿਹਨਾਂ ਦੇ ਵਾਸਤੇ ਬਹੁਤੀ ਆਈ ਜਾਈ ਹੈ, ਜਿਹਨਾਂ ਦੀ ਗਿਣਤੀ 5-10 ਹਜ਼ਾਰ ਰੋਜ਼ ਦੀ ਧਰਮ ਦੀ ਦੋਵੇਂ ਮੁਲਕਾਂ ਵਿਚਕਾਰ ਇੱਕ ਗੱਲਬਾਤ ਹੋਈ ਹੈ, ਉਹਨਾਂ ਵਾਸਤੇ ਹੈ। ਬਾਕੀ ਵਿਸ਼ਵ ਤੋਂ ਤੇ ਗਿਣਤੀ ਹੀ ਬਹੁਤ ਥੋੜੀ ਆਉਂਦੀ ਹੈ, ਸੰਗਤਾਂ ਨੇ ਜਿਹੜੀਆਂ ਬਹੁਤ ਘੱਟ ਆਉਂਦੀਆਂ ਨੇ, ਤੇ ਉਹਨਾਂ ਨੂੰ ਵੀਜ਼ੇ ਕਿਉਂਕਿ ਇਸ ਐਲਾਨ ਤੋਂ ਪਹਿਲਾਂ ਮਿਲ ਚੁੱਕੇ ਨੇ, ਕੁਛ ਇੱਥੇ ਆ ਚੁੱਕੇ ਨੇ, ਕੁਛ ਰਾਹ 'ਚ ਨੇ, ਕੁਛ ਪਹੁੰਚਣ ਵਾਲੇ ਨੇ, ਤੇ ਇਹ ਐਲਾਨ ਲੇਟ ਹੋਇਆ।
ਕਰਤਾਰਪੁਰ ਦੇ ਨੇੜੇ ਬਣ ਚੁੱਕਿਆ ਹੈ, ਉੱਥੇ ਕਿੰਨੇ ਕੁ ਲੋਕ ਰਹਿ ਸਕਦੇ ਨੇ?
ਜੀ ਹਜੇ ਤੱਕ ਦੀਆਂ ਜਿਹੜੀਆਂ ਸਲਾਹਾਂ ਹਨ ਉਹ ਇਹ ਹੈ ਕਿ 10 ਹਜ਼ਾਰ ਦਾ ਬੰਦੋਬਸਤ ਹੈ ਜਿਹੜਾ ਉਹ ਇਹਨਾਂ ਟੈਂਟਾਂ ਦੇ ਵਿੱਚ ਹੋਏਗਾ। ਅਸਲ ਮਾਮਲਾ ਇਹ ਹੈ ਕਿ ਉੱਥੇ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਕਿਹਨਾਂ ਦਿੱਤੀ ਜਾਂਦੀ, ਮਿਸਾਲ ਦੇ ਤੌਰ ਤੇ ਆਸਟ੍ਰੇਲੀਆ ਤੋਂ ਇੱਕ ਯਾਤਰੀ ਬਾਬਾ ਨਾਨਕ ਜੀ ਦੇ ਜਨਮ ਦਿਨ ਦੀਆਂ ਰੌਣਕਾਂ ਦੇ ਵਿੱਚ ਆਉਂਦਾ ਤੇ ਉਹਨੂੰ ਜਿਹੜਾ ਪਾਕਿਸਤਾਨੀ ਅੰਬੈਸੀ ਵੱਲੋਂ ਵੀਜ਼ਾ ਦਿੱਤਾ ਜਾਂਦਾ, ਪਹਿਲੇ ਵੇਖਣ ਵਾਲੀ ਗੱਲ ਇਹ ਹੈ ਕਿ ਉਹ ਕਿੰਨੇ ਸ਼ਹਿਰਾਂ ਦਾ ਆਇਆ, ਉਹ ਕਰਤਾਰਪੁਰ, ਨਾਗਰਵਾਲ, ਸ਼ਕਰਗੜ੍ਹ ਇੱਧਰ ਟਰੈਵਲ ਕਰ ਸਕਦਾ। ਅਗਰ ਤੇ ਵੀਜ਼ਾ ਇਸ ਸਹੂਲਤ ਦਿੰਦਾ ਹੈ ਤੇ ਫਿਰ ਤੇ ਉੱਥੇ ਜਾ ਸਕੇਗਾ, ਅਗਰ ਉਹਦੇ ਵੀਜ਼ੇ ਦੇ ਵਿੱਚ ਇਸ ਸਹੂਲਤ ਨਹੀਂ ਹੈ ਤੇ ਉਹ ਉੱਥੇ ਨਹੀਂ ਜਾ ਸਕੇ।
ਠੀਕ ਹੈ ਮਸੂਦ, ਹੁਣ ਗੱਲ ਕਰੀਏ ਗੁਰਦੁਆਰਾ ਜਨਮ ਅਸਥਾਨ ਦੀ, ਮੈਨੂੰ ਲੱਗਦਾ ਉੱਥੇ ਦੀ ਰੌਣਕਾਂ ਤੇ ਕਮਾਲ ਦੀਆਂ ਹੋਣਗੀਆਂ, ਸੋ ਉੱਥੇ ਕੀ ਬੰਦੋਬਸਤ ਹਨ?
ਜੀ ਜਿਹੜੇ ਨਵੇਂ ਕੰਪਲੈਕਸ ਸਨ ਜਿਹੜੇ ਕਿ ਪਿਛਲੇ ਸਾਲ ਸ਼ੁਰੂ ਹੋਏ ਸਨ ਉਹ ਪੂਰੇ ਹੋ ਚੁੱਕੇ ਨੇ, ਜਿਹੜੇ ਇਸ ਸਾਲ ਸ਼ੁਰੂ ਹੋਏ ਸਨ ਉਹਨਾਂ ਨੂੰ ਬਹੁਤ ਹੱਦ ਤੱਕ ਪੂਰੀਆਂ ਕਰ ਲਿਆ ਗਿਆ। ਪਰ ਜ਼ਾਹਰ ਹੈ ਕਿ ਇਸ ਵਾਰ ਪਾਕਿਸਤਾਨ ਵੱਲੋਂ ਜਿਹੜਾ ਵੀਜ਼ਿਆਂ ਦੀ ਵੰਡ ਹੈ ਉਹਦੇ ਉੱਤੇ ਕੋਈ ਰੋਕ ਕੋਈ ਟੋਕ ਮਤਲਬ ਖੁੱਲੇ ਵੰਡੇ ਗਏ ਨੇ ਔਰ ਜੀਆਈਆਂ ਨੂੰ ਆਖਣ ਦਾ ਇੱਕ ਸਾਰਾ ਬੰਦੋਬਸਤ ਹੈ ਜਿਹੜਾ ਉਹ ਕੀਤਾ ਗਿਆ। ਸੋ ਜਦੋਂ ਜੀ ਮੰਤਰੀ ਜੀ ਵੱਧ ਜਾਂਦੇ ਨੇ ਤੇ ਫਿਰ ਉਪਰਾਲੇ ਬੰਦੋਬਸਤ ਜਾਂ ਕਹਿ ਲਵੋ ਕਿ ਘਰ ਦੀ ਝਾੜ ਪੂੰਝ ਆ ਨਾ ਉਹ ਉਹਦੇ ਮੁਤਾਬਕ ਕਰਨੀ ਪੈਂਦੀ ਹੈ। ਪਰ ਜਦੋਂ ਉਹ ਨੱਠ ਭੱਜ ਕੇ ਸਾਰੇ ਕੰਮ ਹੋਣ ਤੇ ਫਿਰ ਕਿਤੇ ਨਾ ਕਿਤੇ ਕੋਈ ਜਾਲਾ ਕਿਤੇ ਨਾ ਕਿਤੇ ਕੋਈ ਥੋੜਾ ਜਿਹਾ ਟਕਾ ਜਿਹੜਾ ਉਹ ਸਫਾਈ ਵਾਲਾ ਰਹਿ ਜਾਂਦਾ ਆ। ਹੁਣ ਇਹ ਜਿਹੜੀਆਂ ਸੰਗਤਾਂ ਆਉਣਗੀਆਂ ਇਹਨਾਂ ਦੇ ਆਉਣ ਤੇ ਨਨਕਾਣਾ ਸਾਹਿਬ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਨੇ ਉਹਨਾਂ ਦੇ ਅੰਦਰ ਹੋਸਟਲ ਜਾਂ ਕਮਰੇ ਰਿਹਾਇਸ਼ ਵਾਸਤੇ ਜਿਹੜੇ ਹੈ ਰਹਿਣ ਵਾਸਤੇ ਜਿਹੜੇ ਹੈ ਉਹ ਤੇ ਹੈ ਹੀ ਹੈ। ਪਰ ਇਹ ਜਦੋਂ ਸਾਰੀ ਇੱਕ ਲਿਸਟ ਆਈ ਹੈ ਕਿ ਜੀ ਪੂਰੇ ਵਿਸ਼ਵ ਤੋਂ ਕਿੰਨੇ ਕੁ ਲੋਕ ਆ ਰਹੇ ਨੇ ਤੇ ਉਸ ਤੋਂ ਬਾਅਦ ਅੰਦਾਜ਼ਾ ਹੋਇਆ ਨਹੀਂ ਇਹ ਸਾਰੇ ਇਹਨਾਂ ਦੇ ਵਿੱਚ ਨਹੀਂ ਸਮਾ ਸਕਣਗੇ। ਹੁਣ ਕੀ ਕੀਤਾ ਜਾਏ ਉਹਦੇ ਵਾਸਤੇ ਪਹਿਲੀ ਪੁਸਤਕ ਦੇ ਵਿੱਚ ਇਹ ਕੀਤਾ ਗਿਆ ਕਿ ਨਨਕਾਣਾ ਸਾਹਿਬ ਦੇ ਵਿੱਚ ਕੁੜੀਆਂ ਔਰ ਮੁੰਡਿਆਂ ਦੇ ਜਿੰਨੇ ਸਰਕਾਰੀ ਕਾਲਜ ਸਨ ਉਹ ਸਾਰਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ ਬੰਦ ਕਰ ਦਿੱਤਾ ਜਾਏਗਾ ਔਰ ਜਿਹੜੇ ਯਾਤਰੀ ਨੇ ਉਹਨਾਂ ਨੂੰ ਉੱਥੇ ਠਹਿਰਾਇਆ ਜਾਏਗਾ। ਫਿਰ ਇਸ ਤੋਂ ਬਾਅਦ ਜਿੰਨੇ ਸਰਕਾਰੀ ਸਕੂਲ ਨੇ ਸ਼ਰਧਾਲੂਆਂ ਵਾਸਤੇ ਉਹ ਵੀ ਵਿਹਲੇ ਕਰਾ ਲਏ ਗਏ ਨੇ ਧੰਦੇ, ਉੱਥੇ ਵੀ ਉਹਨਾਂ ਨੂੰ ਠਹਿਰਾਇਆ ਜਾ ਸਕੇ। ਬੈਂਚ ਉਹਨਾਂ ਦੇ ਬੱਚਿਆਂ ਦੇ ਰਿਮੂਵ ਕਰ ਦਿੱਤੇ ਗਏ ਨੇ, ਉੱਥੇ ਕੋਈ ਗੱਡੇ ਛੱਡੇ ਔਰ ਬਾਕੀ ਸਮਾਨ ਜਿਹੜਾ ਹੈ ਉਹਦਾ ਉਪਰਾਲਾ ਕੀਤਾ ਜਾ ਰਿਹਾ। ਫਿਰ ਇੱਥੇ ਤੱਕ ਕਿ ਤਾਜ਼ਾ ਇਤਲਾਹ ਇਹ ਹੈ ਕਿ ਸ਼ਾਦੀ ਹਾਲ ਨੇ ਜਿਹੜੇ ਉਹਨਾਂ ਨੂੰ ਵਿਹਲਿਆਂ ਕਰਾ ਕੇ ਉੱਥੇ ਤੰਬੂ ਜਾਂ ਤੈਨਾਤ ਲਾ ਕੇ ਕੈਬਨਿਟ ਬਣਾ ਦਿੱਤੇ ਗਏ ਨੇ ਤਾਂ ਜੇ ਕੋਈ ਅਖੀਰ ਤੇ ਆ ਕੇ ਜਦੋਂ ਕੋਈ ਖੇਤਰ ਚੁੱਕਣੀ ਹੀ ਪਵੇ ਤੇ ਫਿਰ ਇੱਧਰ ਵੀ ਕੁਝ ਜੀਆਂ ਨੂੰ ਠਹਿਰਾਇਆ ਜਾ ਸਕੇ। ਇਹਦੇ ਬਾਵਜੂਦ ਇਹ ਆਖਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਲੋੜ ਹੈ ਇਸ ਵਾਰ ਔਰ ਇਹ ਗੁੰਜਾਇਸ਼ ਹੈ ਜਿਹੜੀ ਇਹਨੂੰ ਪੂਰੀਆਂ ਕਰਨ ਵਾਸਤੇ ਲੋੜਾਂ ਥੋੜਾ ਹਜੇ ਬਾਕੀ ਹਨ। ਇਸ ਕਰਕੇ ਪ੍ਰਾਈਵੇਟ ਕਾਲਜ ਔਰ ਯੂਨੀਵਰਸਿਟੀ ਤੇ ਸ਼ਾਇਦ ਨਨਕਾਣਾ ਸਾਹਿਬ ਦੇ ਵਿੱਚ ਅਜੇ ਨਹੀਂ ਪੱਥਰ ਹੀ ਰੱਖਿਆ ਗਿਆ, ਨਾ ਵੀ ਹੈ ਕਾਲਜ ਔਰ ਸਕੂਲ ਨੇ ਜਿਹੜੇ ਉਹਨਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਆ। ਕੱਲ ਬਾਕਾਇਦਾ ਮਸਜਿਦਾਂ ਦੇ ਵਿੱਚ ਕਮਿਸ਼ਨਰ ਨਨਕਾਣਾ ਵੱਲੋਂ DCO ਨਨਕਾਣਾ ਵੱਲੋਂ ਅਲਲ ਐਲਾਨ ਨਨਕਾਣਾ ਸਾਹਿਬ ਦੇ ਵਾਸੀਆਂ ਵਾਸਤੇ ਇੱਕ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਆਪਣਾ ਘਰ ਆਪਣਾ ਕਮਰਾ ਕਿਰਾਏ ਦੇ ਉੱਤੇ ਬਿਲਕੁਲ ਵੀ ਨਹੀਂ ਦੇ ਸਕਦਾ ਜਦੋਂ ਤੱਕ ਉਹਦੇ ਕੋਲ ਬਾਕਾਇਦਾ ਕੋਈ ਮਨਜ਼ੂਰੀ ਨਾ ਹੋਵੇ। ਔਰ ਸਰਕਾਰ ਕੋਲ ਇਹ ਇਖਤਿਆਰ ਹੈ ਕਿ ਕੋਈ ਬੈਠਕ ਐਸੀ ਜਿਹੜੀ ਵਿਹਲੀ ਹੈ ਉਹਨੂੰ ਤੁਸੀਂ ਪੇਸ਼ਗੀ ਰਜ਼ਾਮੰਦੀ ਦੇ ਨਾਲ ਆਪ ਅਗਰ ਦੇ ਦਿੰਦੇ ਜੇ ਤੇ ਇਹ ਅਸੀਂ ਇੱਕ ਕੌਮੀ ਖਿਦਮਤ ਜਾਣਾਂਗੇ।
ਮਤਲਬ ਕਿ ਇੱਕ ਜਿਸ ਤਰ੍ਹਾਂ ਕਹਿੰਦੇ ਨਾ ਲਾਲ ਕਾਲੀਨ ਵਿਛਾ ਦਿੱਤਾ ਗਿਆ ਹੈ ਸਾਰਿਆਂ ਵਾਸਤੇ ਅਤੇ ਇੰਤਜ਼ਾਰ ਵਿੱਚ ਸਾਰੇ ਉੱਥੇ ਬੈਠੇ ਹਨ ਅਤੇ ਨਨਕਾਣਾ ਸਾਹਿਬ ਤੋਂ ਇਲਾਵਾ ਤੰਬੂ ਸਾਹਿਬ ਅਤੇ ਹੋਰ ਜਿਹੜੇ ਗੁਰਦੁਆਰੇ ਹਨ ਅਤੇ ਪੰਜਾ ਸਾਹਿਬ ਤੇ ਕਰਵੀ ਕੀ ਉੱਥੇ ਤਿਆਰੀਆਂ ਹਨ?
ਜੀ ਪੰਜਾ ਸਾਹਿਬ ਪਹਾੜੀਆਂ ਦੇ ਵਿੱਚ ਕਹਿ ਲਵੋ ਕਿ 4 ਚਫੇਰੀਆਂ ਪਹਾੜੀਆਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਕਈ ਵਾਰ ਧੁੱਪ ਹੁੰਦੀ ਹੈ ਤੇ ਮੱਥੇ ਦੇ ਉੱਤੇ ਹੱਥ ਰੱਖ ਕੇ ਅੱਖਾਂ ਨੂੰ ਜਰਾ ਉਸ ਲੋਹ ਤੋਂ ਬਚਾਉਂਦੇ ਹਾਂ, ਇਸੇ ਤਰ੍ਹਾਂ ਉਹ ਪਹਾੜੀਆਂ ਨੇ ਜਿਹੜੀਆਂ ਉਹਨਾਂ ਦੇ ਵਿਚਕਾਰ ਇਹ ਗੁਰਦੁਆਰਾ ਜਨਮ ਸਥਾਨ ਹੈ। ਇਹਨੂੰ ਪੀਰ ਵਾਲੀ ਚਿੰਗਾਰੀ ਦੀ ਪਹਾੜੀ ਵਾਲੀ ਇੱਕ ਵਾਦੀ ਵੀ ਕਿਹਾ ਜਾਂਦਾ ਤੇ ਆਬਾਦੀ ਹੈ ਜਿਹੜੀ ਉਹ ਕੁਛ ਪਹਾੜਾਂ ਤੇ ਹੈ ਕੁਛ ਥੱਲਿਆਂ ਨਾਲ ਤੇ ਬਿਲਕੁਲ ਪੱਧਰ ਵਾਲਾ ਜਾਂ ਮੈਦਾਨੀ ਇਲਾਕਾ ਨਹੀਂ ਗਿਆ ਹੈ। ਨਾ ਹੀ ਇਸ ਇਲਾਕੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਹੋਟਲਿੰਗ ਜਾਂ ਇਹੋ ਜਿਹੇ ਮਾਮਲੇ ਹੈ ਨੇ। GT ਰੋਡ ਦੇ ਉੱਤੇ ਆਬਾਦ ਇੱਕ ਇਲਾਕਾ ਪਰ ਇਹ ਪੰਜਾਬ ਦੇ ਆਖਰੀ ਤਹਿਸੀਲ ਹੈ, ਮਤਲਬ ਕਿ ਇਸ ਤੋਂ ਬਾਅਦ ਸਾਡਾ ਅਗਲਾ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਔਰ ਇੱਥੋਂ ਅਗਰ ਥੋੜਾ ਜਿਹਾ ਸਫ਼ਰ ਕਰੋ ਤੇ ਅੱਗੇ ਇੰਡਸ ਰਿਵਰ ਹੈ ਜਿਹੜਾ ਉਹ ਆ ਜਾਂਦਾ। ਬਹੁਤ ਸਰਸਬਜ਼ ਹਰਿਆਲੀ ਵਾਲਾ ਇਲਾਕਾ ਜਿਹੜਾ ਸਾਨੂੰ ਨੂਰ ਦਿੰਦਾ ਆ, ਉੱਥੇ ਇਹ ਗੁਰਦੁਆਰਾ ਸਾਹਿਬ ਹੈ। ਸੋ ਉੱਥੇ ਉਹਨਾਂ ਯਾਤਰੀਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ ਜਿਹਨਾਂ ਦੇ ਕੋਲ ਵੀਜ਼ੇ ਦੇ ਵਿੱਚ ਉਹ ਗੁੰਜਾਇਸ਼ ਹੈ, ਪਰ ਜਿਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਵਾਸਤੇ ਪਹਿਲਾਂ ਹੀ ਉੱਥੇ ਬੰਦੋਬਸਤ ਕਰ ਦਿੱਤਾ ਗਿਆ। ਇੱਥੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਨਨਕਾਣਾ ਸਾਹਿਬ ਮਰਕਜ਼ ਹੁੰਦਾ ਹੈ, ਯਾਨੀ ਵੱਡੀਆਂ ਰੌਣਕਾਂ ਵੱਡੇ ਅਪਰਾਲੇ ਨੇ ਜਿਹੜੇ ਉਹ ਨਨਕਾਣਾ ਸਾਹਿਬ ਦੇ ਵਿੱਚ ਹੋਣਗੇ, ਇਸ ਤਰ੍ਹਾਂ ਇਹ 1-day ਵਿਜ਼ਿਟ ਹੁੰਦਾ, ਮਤਲਬ ਕਿ ਸੰਗਤਾਂ ਨੇ ਜਿਹੜੀਆਂ ਸਰਕਾਰੀ ਪ੍ਰੋਟੋਕੋਲ ਜਿਹਨੂੰ ਅਸੀਂ ਪ੍ਰੈਜੀਡੈਂਟ ਪ੍ਰੋਟੋਕੋਲ ਵੀ ਕਹਿੰਦੇ ਹਾਂ, ਯਾਨੀ ਸਾਡੇ ਪ੍ਰੈਜੀਡੈਂਟ ਆਫ ਪਾਕਿਸਤਾਨ ਜਦੋਂ ਮੂਵ ਕਰਦੇ ਨੇ ਤੇ ਸਿਕਿਉਰਿਟੀ ਦੇ ਆਲੇ ਦੁਆਲੇ ਐਂਬੂਲੈਂਸ ਫਾਇਰ ਬ੍ਰਿਗੇਡ ਔਰ ਜਿਹੜੀਆਂ ਅਲੀਟ ਫੋਰਸ ਔਰ ਆਰਮੀ ਦੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਘੇਰੇ ਦੇ ਵਿੱਚ ਜਾ ਰਹੇ ਹੁੰਦੇ ਨੇ, ਇੱਕ ਪੂਰਾ ਕਾਫਲਾ ਹੁੰਦਾ। ਇਸ ਤਰ੍ਹਾਂ ਹੀ ਸਿੱਖ ਯਾਤਰੀ ਜਦੋਂ ਪਾਕਿਸਤਾਨ ਆਉਂਦੇ ਨੇ ਔਰ ਇੱਕ ਗੁਰਦੁਆਰੇ ਤੋਂ ਦੂਸਰੇ ਸ਼ਹਿਰ ਦੇ ਗੁਰਦੁਆਰੇ ਤੱਕ ਇਹਨਾਂ ਨੇ ਮੂਵ ਕਰਨਾ ਹੁੰਦਾ ਤੇ ਫਿਰ ਆਲੇ ਦੁਆਲੇ ਦੀ ਜਿਹੜੀ ਰੂਟੀਨ ਦੀ ਟ੍ਰੈਫਿਕ ਆ ਉਹਨੂੰ ਰੋਕ ਦਿੱਤੀ ਜਾਂਦੀ ਹੈ ਔਰ ਇਹਨਾਂ ਦੀ ਰਾਹਦਾਰੀ ਹੈ ਜਿਹੜੀ ਉਹਨੂੰ ਪ੍ਰੈਜੀਡੈਂਟ ਪ੍ਰੋਟੋਕੋਲ ਕਰ ਦਿੱਤਾ ਜਾਂਦਾ ਹੈ। ਸੋ ਉਸ ਪ੍ਰੋਟੋਕੋਲ ਦੇ ਵਿੱਚ ਇਹ ਬੜੀ ਸਪੀਡ ਦੇ ਨਾਲ ਮੂਵ ਕਰਦੇ ਨੇ ਤੇ ਅਮੂਮਨ ਇਹ ਹੁੰਦਾ ਹੈ ਕਿ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਸੱਚਾ ਸੌਦਾ ਦਾ ਜਿਹੜਾ ਵਿਜ਼ਿਟ ਆ ਉਹ ਵੀ 1-day ਵਿਜ਼ਿਟ ਹੁੰਦਾ ਹੈ ਕਿ ਸੰਗਤਾਂ ਨੇ ਜਿਹੜੀਆਂ ਉਹ ਸਵੇਰੇ 8 ਵਜੇ ਚਲੀਆਂ ਜਾਂਦੀਆਂ ਨੇ ਪ੍ਰੋਟੋਕੋਲ 'ਚ ਔਰ ਉਸ ਤੋਂ ਬਾਅਦ ਸ਼ਾਮ ਨੂੰ ਦੁਬਾਰਾ ਉੱਥੇ ਨਨਕਾਣਾ ਸਾਹਿਬ ਵਾਪਸ ਆ ਜਾਂਦੀਆਂ। ਸੇਮ ਇਹੋ ਹੀ ਹੈ ਕਿ ਗੁਰਪੁਰਬ ਤੋਂ ਜਾਂ ਤੇ ਪਹਿਲੇ ਜਿਹੜਾ ਹੈ ਪੰਜਾਬ ਸਾਹਿਬ ਵਿਜਿਟ ਕਰਦੀਆਂ ਨੇ ਸੰਗਤਾਂ, ਜਾਂ ਗੁਰਪੁਰਬ ਜਿੱਦਣ ਭੋਗ ਪੈ ਜਾਂਦਾ ਉਸ ਤੋਂ ਬਾਅਦ ਮੂਵ ਕਰਦੀਆਂ ਨੇ, ਔਰ ਅਮੂਮਨ ਇਹ ਵਨ ਡੇ ਵਿਜਿਟ ਹੁੰਦਾ। ਇਸ ਕਰਕੇ ਪੰਜਾਬ ਸਾਹਿਬ ਬਾਬੇ ਦੀ ਪੀਰ ਸਿਆਲ ਕੋਟ ਇਨਾ ਬਾਅਦ ਗੁਜਰਾਵਾਲਾ ਦੇ ਜਿਹੜੇ ਗੁਰੂ ਘਰ ਨੇ ਉਹ ਆਲ ਦੁਆਲੇ ਦੇ ਸੱਚਾ ਸੌਦਾ, ਉੱਥੇ ਉਹ ਲੋੜ ਸੰਗਤਾਂ ਦਾ ਨਹੀਂ ਬਣਦਾ ਜੋ ਲੋੜ ਨਨਕਾਣਾ ਸਾਹਿਬ ਹੈ, ਕਿਉਂਕਿ ਇੱਥੇ ਸਟੇ ਹੈ ਤਿੰਨ ਰਾਤਾਂ ਦਾ। ਬਾਕੀ ਜੇ ਵੰਡ ਦੇ ਵਿਜ਼ਿਟ ਹੈ ਉੱਥੇ ਆਪਣੇ ਚਾਹ ਨੂੰ ਅਗਰ ਕਿਸੇ ਨੇ ਰਹਿਣਾ ਹੈ ਤੇ ਰਹਿਣਾ ਹੈ, ਅਦਰਵਾਈਜ਼ ਉੱਥੇ ਨਾ ਤੇ ਇੰਨੇ ਕੰਪਲੈਕਸ ਔਰ ਕਮਰਿਆਂ ਦੀ ਲੋੜ ਹੈ ਜਿੰਨੀ ਕਿ ਨਨਕਾਣਾ ਸਾਹਿਬ ਸ਼ਹਿਰ 'ਚ।
ਠੀਕ ਹੈ ਮਸੂਦ, ਬੜੀ ਤਫਸੀਲ ਨਾਲ ਤੁਸੀਂ ਜਾਣਕਾਰੀ ਦਿੱਤੀ। ਹੁਣ ਸਾਡੀ ਨਜ਼ਰਾਂ ਉਡੀਕ ਰਹੀਆਂ ਹਨ, ਕਦ ਤੁਸੀਂ ਸਾਨੂੰ ਉੱਥੇ ਦਾ ਨਜ਼ਾਰਾ ਵਿਖਾਓ। ਰਾਤ ਦੀ ਜਿਸ ਤਰ੍ਹਾਂ ਦੀਪਮਾਲਾ ਹੁੰਦੀ ਹੈ, ਆਤਿਸ਼ਬਾਜ਼ੀ ਹੁੰਦੀ ਹੈ, ਸੇਵਾ ਹੁੰਦੀ ਹੈ, ਨਗਰ ਕੀਰਤਨ ਹੋਵੇਗਾ, ਕੀ ਕੁਝ ਨਹੀਂ ਹੋਵੇਗਾ, ਅਸੀਂ ਬੜੀ ਚਾਹਵਾਂ ਨਾਲ ਰੀਝਾਂ ਨਾਲ ਤੁਹਾਡੀ ਅੱਖਾਂ ਤੋਂ ਉਹ ਸਾਰੇ ਸਮਾਗਮ ਨੂੰ ਵੇਖਾਂਗੇ। ਅਤੇ ਅੱਜ ਦੀ ਜਾਣਕਾਰੀ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਤੁਹਾਡੇ ਬੜੇ ਹੀ ਧੰਨ ਭਾਗ ਹਨ ਕਿ ਸਾਲ ਦਰ ਸਾਲ ਤੁਸੀਂ ਉੱਥੇ ਦਰਸ਼ਨ ਕਰਦੇ ਹੋ ਜੋ ਦੁਨੀਆਂ ਦਾ ਹਰ ਸਿੱਖ ਸਿਰਫ ਤਸੱਵਰ ਹੀ ਕਰ ਸਕਦਾ ਹੈ। ਸੋ ਵਾਕਈ ਤੁਸੀਂ ਬੜੇ ਖੁਸ਼ਕਿਸਮਤ ਹੋ। ਸਾਡੀ ਇਹੀ ਉਮੀਦ ਹੈ ਕਿ ਤੁਹਾਡੀ ਇਹ ਜਿਹੜੀ ਖੁਸ਼ਕਿਸਮਤੀ ਹੈ ਉਹ ਸਾਨੂੰ ਵੀ ਚਾਰ ਚੰਨ ਲਗਾ ਕੇ ਉਹ ਸਾਰਾ ਨਜ਼ਾਰਾ ਵਿਖਾਏ।
ਜੀ ਮਨਪ੍ਰੀਤ ਜੀ, ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਬਾਰੇ ਏਡੇ ਵੱਡੇ ਸ਼ਬਦ ਕੇ। ਮੈਂ ਵਾਕਈ ਆਪਣੇ ਆਪ ਨੂੰ ਧੰਨਵਾਦੀ ਸਮਝਦਾ ਹਾਂ ਕਿ ਪਾਕਿਸਤਾਨ ਦੀ 22 ਕਰੋੜ ਦੀ ਆਬਾਦੀ ਦੇ ਵਿੱਚੋਂ ਬਾਬਾ ਨਾਨਕ ਜੀ ਨੇ ਇਸ ਕੰਮ ਦੇ ਵਾਸਤੇ, ਇਸ ਸੇਵਾ ਦੇ ਵਾਸਤੇ ਮੇਰੇ ਨਮਾਣੇ ਦਾ ਇੰਤਖਾਬ ਕੀਤਾ। ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੀਆਂ ਅੱਖਾਂ ਨੂੰ ਜਿਹੜੇ ਮੰਜ਼ਰ ਚੰਗੇ ਲੱਗਦੇ ਨੇ, ਜੋ ਮੈਂ ਚਾਹੁੰਦਾ ਮੇਰੇ ਦਿਲ ਦੇ ਅੰਦਰ ਵਸਿਆ, ਮੈਂ ਆਪਣੇ SBS ਪੰਜਾਬੀ ਦੇ ਸਤਿਕਾਰਯੋਗ ਸਰੋਤਿਆਂ ਨੂੰ ਆਪਣੇ ਸਰੋਤਿਆਂ ਤੋਂ ਦਰਸ਼ਕ ਬਣਾ ਦੇਵਾਂ, ਔਰ ਉਹ ਮੰਜ਼ਰ ਨੇ ਜਿਹੜੇ ਉਹਨਾਂ ਵਾਸਤੇ ਸਾਂਝੇ ਕਰਾਂ। ਮੈਂ SBS ਪੰਜਾਬੀ ਦੇ ਇਸ ਪਲੇਟਫਾਰਮ ਦਾ ਧੰਨਵਾਦੀ ਹਾਂ, ਹੱਥ ਜੋੜ ਕੇ ਤੁਹਾਡਾ ਧੰਨਵਾਦ ਕਹਿੰਦਾ ਹਾਂ ਕਿ ਤੁਸੀਂ ਮੇਰੇ ਅੰਦਰ ਪੁੰਗਰ ਦੇ ਇਹਨਾਂ ਜਜ਼ਬਿਆਂ ਨੂੰ ਹਕੀਕਤ ਦਾ ਰੰਗ ਦੇ ਕੇ ਮੈਨੂੰ ਇਹ ਪੇਸ਼ ਕਰਨ ਦਾ ਇੱਕ ਮੌਕਾ ਦਿੱਤਾ। ਥੈਂਕ ਯੂ ਸੋ ਮਚ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।